ਇੱਕ ਸਾਨੂੰ ਚੈਲੰਜ ਆਉਂਦਾ ਕਿ ਅੱਜ ਕੱਲ੍ਹ ਅਸੀਂ ਨੌਜਵਾਨਾਂ ਨੂੰ ਕਿਸ ਤਰ੍ਹਾਂ ਰਿਲੇਟ ਕਰਾਈਏ ਸਪਿਰਚੁਐਲਿਟੀ ਨਾਲ, ਕਿਸ ਤਰ੍ਹਾਂ ਅਸੀਂ ਰਿਲੇਟ ਕਰਾਈਏ ਸਿੱਖੀ ਨਾਲ। ਜਿਹੜੀ ਅੱਜ ਗੁਰਲਾਲ ਨੇ ਗੱਲਬਾਤ ਕੀਤੀ ਹੈ, ਇਸ ਤੋਂ ਵੱਡਾ ਕੋਈ ਰਿਲੇਸ਼ਨ ਬਣ ਹੀ ਨਹੀਂ ਸਕਦਾ। ਜੇ ਤੁਸੀਂ ਬਹੁਤ ਅੱਜ ਕੱਲ੍ਹ ਗੱਲ ਕਰਦੇ ਨੇ ਅੱਜ ਕੱਲ੍ਹ ਦੇ ਪ੍ਰਭਾਵ ਨਾਲ ਕਿ ਜੀ ਧਰਮ ਦਾ ਧਰਮ ਦੀ ਕੋਈ ਜ਼ਰੂਰਤ ਨਹੀਂ, ਚੰਗੇ ਹਿਊਮਨ ਬੀਇੰਗ ਹੋਣਾ ਚਾਹੀਦਾ। ਜਿਹੜੀਆਂ ਅੱਜ ਗੁਰਲਾਲ ਨੇ ਗੱਲਾਂ ਕੀਤੀਆਂ ਨੇ ਇਹਦੇ ਵਿੱਚ ਤਾਂ ਹਿਊਮੈਨਿਟੀ ਸਾਰਾ ਕੁਛ ਹੀ ਆ ਜਾਂਦਾ। ਇਸ ਤੋਂ ਵੱਡੀ ਕੋਈ ਹਿਊਮੈਨਿਟੀ ਨਹੀਂ ਹੈਗੀ, ਇਸ ਤੋਂ ਵੱਡੀ ਕੋਈ ਹੋਰ ਇਨਸਾਨੀਅਤ ਨਹੀਂ ਹੈਗੀ। ਬੜੀਆਂ ਰੈਲੇਵੈਂਟ ਨੇ ਗੱਲਾਂ, ਮੈਂ ਬੜੀ ਵਾਰੀ ਇਹ ਸੋਚਦੇ ਹਾਂ ਇੱਕ ਇਨਸਾਨ ਬਣ ਕੇ ਹੀ ਸਿੱਖੀ ਸ਼ੁਰੂ ਹੁੰਦੀ ਹੈ, ਉਸ ਤੋਂ ਅੱਗੇ ਹੀ ਸਿੱਖੀ ਦਾ ਰਸਤਾ ਸ਼ੁਰੂ ਹੁੰਦਾ। ਜਿਹੜਾ ਸਿੱਖ ਬਣ ਗਿਆ ਬਾਕੀ ਗੱਲਾਂ ਤਾਂ ਬਹੁਤ ਥੱਲੇ ਰਹਿ ਜਾਂਦੀਆਂ ਨੇ। ਕਿ ਤੁਸੀਂ ਸਾਰੇ ਬੈਠੇ ਹੋ, ਨੌਜਵਾਨ ਛੋਟੇ ਬੱਚਿਆਂ ਦੀਆਂ ਮਾਵਾਂ ਵੀ ਬੈਠੀਆਂ ਨੇ, ਬੱਚੇ ਵੀ ਬੈਠੇ ਨੇ, ਜੋ ਅੱਜ ਗੁਰਲਾਲ ਨੇ ਗੱਲਾਂ ਕੀਤੀਆਂ ਨੇ, ਕਿ ਕੋਈ ਕਹਿਣਾ ਚਾਹੇਗਾ ਕਿ ਤੁਸੀਂ ਉਹਨੂੰ ਕਿਸ ਤਰ੍ਹਾਂ ਰਿਲੇਟ ਕਰਦੇ ਹੋ, ਅੱਜ ਕੱਲ੍ਹ ਦੇ ਜੀਵਨ ਵਿੱਚ ਤੁਸੀਂ ਕਿਸ ਤਰ੍ਹਾਂ ਰਿਲੇਟ ਕਰਦੇ ਹੋ, ਕੋਈ ਬੀਬੀਆਂ ਵੱਲੋਂ, ਕੋਈ ਸਿੰਘਾਂ ਵੱਲੋਂ, ਭਾਵੇਂ ਪੰਜਾਬੀ ਵਿੱਚ ਅੰਗਰੇਜ਼ੀ ਵਿੱਚ ਕੋਈ ਵੀ ਦੋ ਸ਼ਬਦ ਕਹਿਣਾ ਚਾਹੇਗਾ ਕਿ ਤੁਸੀਂ ਕਿਸ ਤਰ੍ਹਾਂ ਰਿਲੇਟ ਕਰ ਸਕਦੇ ਹੋ। ਕੋਈ ਵੀ ਬੇਸ਼ੱਕ, ਕਿਉਂਕਿ ਇਹ ਇਹ ਚੀਜ਼ਾਂ ਇਹ ਨੇ ਕਿ ਤੁਸੀਂ ਕੱਲ੍ਹ ਨੂੰ ਤੁਸੀਂ ਬੱਚਿਆਂ ਨਾਲ ਗੱਲਾਂ ਕਰਨੀਆਂ ਨੇ, ਇਹ ਚੀਜ਼ਾਂ ਨੇ ਜਿਹੜੀਆਂ ਮੈਂ ਸਮਝਦਾ ਕਿ ਅੱਜ ਕੱਲ੍ਹ ਦੇ ਬੱਚਿਆਂ ਨੂੰ ਵੀ ਅਪੀਲ ਕਰਨੀ ਹੈ, ਕਿਉਂਕਿ ਇਹ ਵੀ ਉਸੇ ਉਮਰ ਦੇ ਹੀ ਨੇ। ਇਹ ਚੀਜ਼ਾਂ ਨੇ ਕਿ ਤੁਸੀਂ ਆਪਣੇ ਆਪ ਨੂੰ ਵੀ ਕਨਵਿੰਸ ਕਰ ਸਕਦੇ ਹੋ। ਕੋਈ ਵੀ ਕੋਈ ਸੰਗਤ ਦੀ ਨਹੀਂ ਲੋੜ, ਜੇ ਕੋਈ ਵੀ ਕਹਿਣਾ ਚਾਹੇ ਬੜੇ ਇਨਫੋਰਮਲੀ ਤੁਸੀਂ ਗੱਲਾਂ ਕਰ ਸਕਦੇ ਹੋ। ਇਹਨੂੰ ਮੈਂ ਜਦੋਂ ਵੀ ਕੋਈ ਵੀ ਹੱਥ ਖੜਾ ਕਰਦੇ ਹੋ, ਦੇਖੋ ਜਿੱਥੋਂ ਉਹਨੇ ਸ਼ੁਰੂ ਹੀ ਕੀਤੀ ਆਸਾ ਦੀ ਵਾਰ ਦੀ ਤੁਕ ਤੋਂ, ਜਾਂ ਰਹਿਣਾ ਨਹੀਂ ਐਤ ਜਗ ਤਾਂ ਕਾਇਤ ਗਰਭ ਹੰਡੀ ਹੈ। ਜਦੋਂ ਮੈਂ ਇਸ ਦੁਨੀਆਂ ਵਿੱਚ ਰਹਿਣਾ ਹੀ ਨਹੀਂ ਤੇ ਮੈਂ ਹੰਕਾਰ ਦੀ ਫੰਡ ਕਾਹਦੇ ਲਈ ਚੁੱਕੀ ਫਿਰਾਂ, ਮੈਂ ਈਗੋ ਕਿਉਂ ਲਈ ਫਿਰਾਂ, ਮੈਂ ਆਪਣਾ ਪ੍ਰਾਈਡ ਮੈਨੂੰ ਕਾਹਦਾ ਆ, ਮੈਨੂੰ ਇਹ ਨਹੀਂ ਪਤਾ ਮੈਂ ਅੱਜ ਕੱਲ੍ਹ ਕਿ ਮੈਂ ਕਿੰਨੇ ਦਿਨਾਂ ਦਾ ਪ੍ਰਾਹੁਣਾ ਤੇ ਮੈਂ ਹੰਕਾਰ ਕਿਉਂ ਲਈ ਫਿਰਾਂ। ਸਭ ਤੋਂ ਵੱਡੀ ਗੱਲ ਜਿਹੜੀ ਗੁਰਬਾਣੀ ਵਿੱਚ ਥਾਂ ਥਾਂ ਇਹਨੂੰ ਹਿਊਮਿਲਿਟੀ ਹੈ। ਜੇ ਤੁਹਾਡੇ ਅੰਦਰ, ਜੇ ਮੈਂ ਅੱਜ ਕੱਲ੍ਹ ਦਾ ਰਿਲੇਟ ਕਰਦਾ, ਜੇ ਹੰਕਾਰ ਘੱਟ ਜਾਂਦਾ ਚਲੋ, ਜੇ ਖਤਮ ਹੋ ਗਿਆ ਫਿਰ ਤਾਂ ਮਿਲਾਪ ਹੋ ਗਿਆ, ਫਿਰ ਕਹਿਣਾ ਹੀ ਕੀ ਹੈ, ਫਿਰ ਤੁਹਾਡੇ ਤੇ ਪਰਮਾਤਮਾ ਦਾ ਕੋਈ ਫਰਕ ਹੀ ਨਹੀਂ ਰਹਿ ਗਿਆ। ਜਿਹਦਾ ਖਤਮ ਹੋ ਗਿਆ ਉਹ ਦੀਵਾਰ ਹੀ ਓਨੀ ਕਹੇ, ਉਸ ਤੋਂ ਜ਼ਿਆਦਾ ਤਾਂ ਕੋਈ ਦੀਵਾਰ ਹੀ ਨਹੀਂ। ਪਰ ਜਿੰਨਾ ਜਿੰਨਾ ਘਟੀ ਜਾਂਦਾ ਕਿ ਅਸੀਂ ਸੁਖੀ ਨਹੀਂ ਹੋਈ ਜਾਂਦੇ। ਕਿਸੇ ਨੂੰ ਸੇਠਪੁਣੇ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਮਿਨਿਸਟਰੀ ਦਾ ਹੰਕਾਰ ਹੈ, ਕਿਸੇ ਨੂੰ ਆਪਣੀ ਕੁਰਸੀ ਦਾ ਹੰਕਾਰ ਹੈ, ਸਾਨੂੰ ਸਾਰਿਆਂ ਨੂੰ ਹੰਕਾਰ ਹੈ ਕਿ ਮੇਰੀ ਬੇਇੱਜ਼ਤੀ ਹੋ ਗਈ, ਮੈਨੂੰ ਇਹਨੇ ਆਹ ਕਹਿ ਦਿੱਤਾ। ਉਹ ਹੰਕਾਰ ਦੇ ਦੁਖੀ ਹੋਇਆ ਹੀ ਅਸੀਂ, ਉਹ ਕੰਡਾ ਚੁੱਭਦਾ ਹੰਕਾਰ ਦਾ, ਕਿੰਨੀ ਵਧੀਆ ਉਹਦੇ ਨਾਲ ਅੱਜ ਸੁਖੀ ਹੋਣ ਵਾਸਤੇ ਸੱਚ ਪਾਤਸ਼ਾਹ ਨੇ ਹੁਕਮ ਕੀਤਾ। ਮੈਂ ਸਿਰਫ ਮੇਰੇ ਕਹਿਣ ਦਾ ਇਹ ਮਤਲਬ ਸੀ ਕਿ ਤੁਸੀਂ ਕਿਸ ਤਰ੍ਹਾਂ ਉਹਨਾਂ ਚੀਜ਼ਾਂ ਨੂੰ ਰਿਲੇਟ ਕਰ ਸਕਦੇ ਹੋ। ਦੂਸਰੀ ਇੱਕ ਗੱਲ ਸੇਵਾ ਦੀ ਕਰਦੇ ਕਰਦੇ ਆ, ਜਿਸ ਤਰ੍ਹਾਂ ਉਹਨੇ ਆਖਿਆ ਸੰਤ ਕੰਧਾਰਾ ਸਿੰਘ ਜੀ ਸੀ, ਸੰਤ ਕੰਧਾਰਾ ਸਿੰਘ ਜੀ ਦੀ ਗੱਲ ਸੀ ਕਿ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਵਾਸਤੇ ਸ਼ਰਦਾਈ ਬਣਾ ਕੇ ਲਿਆਏ ਦੇ ਰਾਹ ਚ ਕੋਈ ਸਿੱਖ ਮਿਲ ਗਿਆ ਜਿਹਨੂੰ ਭੁੱਖ ਲੱਗੀ ਸੀ, ਦੋ ਵਾਰੀ ਤਿੰਨ ਵਾਰੀ ਚਾਰ ਵਾਰੀ ਉਹਨਾਂ ਨੂੰ ਸ਼ਰਦਾਈ ਛਕਾ ਦਿੱਤੀ, ਤੇ ਸੱਚੇ ਪਾਤਸ਼ਾਹ ਨੇ ਕਿੰਨੀਆਂ ਖੁਸ਼ੀਆਂ ਦਿੱਤੀਆਂ ਕਿ ਮੈਂ ਤੇ ਸ਼ਰਦਾਈ ਛੱਕ ਲਈ ਹੈ, ਇੱਥੋਂ ਤੱਕ ਖੁਸ਼ੀਆਂ ਦਿੱਤੀਆਂ ਕਿ ਜਿਹੜਾ ਤੇਰਾ ਦਰਸ਼ਨ ਵੀ ਕਰੇਗਾ ਉਹਦਾ ਵੀ ਭਲਾ ਹੋਏਗਾ। ਇਸ ਤੋਂ ਉੱਤੇ ਹੋਰ ਇਨਸਾਨੀਅਤ ਨਾਂ ਦੇ ਜਿਹੜੇ ਸ਼ਬਦ ਆਪਾਂ ਯੂਜ਼ ਕਰਦੇ ਹਾਂ ਉਹ ਬੜੇ ਥੱਲੇ ਰਹਿ ਜਾਂਦੇ। ਇਹਨੂੰ ਫਿਰ ਉਸ ਤੋਂ ਅੱਗੇ ਸੇਵਾ ਦੀ ਗੱਲ ਕੀਤੀ ਹੈ, ਜੇ ਆਪਣੇ ਅੰਦਰ ਸੇਵਾ ਦਾ ਭਾਵ ਆ ਜਾਂਦਾ ਤੇ ਕਿੰਨਾ ਵਧੀਆ ਹੋ ਜਾਂਦਾ ਜੇ ਅਸੀਂ ਕਿਸੇ ਦੀ ਸੇਵਾ ਕਰਦੇ ਹਾਂ। ਇਹਨੂੰ ਜੇ ਸੋਸਾਇਟੀ ਵਿੱਚ ਤੁਸੀਂ ਜਿਹਨੂੰ ਕਾਰਪੋਰੇਟ ਕਹਿੰਦੇ ਹੋ ਤੁਸੀਂ ਰਹਿੰਦੇ ਹੋ, ਸਾਡੀਆਂ ਕੁੜੀਆਂ ਕਈ ਡਾਕਟਰ ਬੈਠੀਆਂ ਨੇ, ਮੈਡੀਸਨ ਚ ਕਿੰਨੀ ਹਾਇਰਕੀ ਹੈ, ਕਿੰਨਾ ਗੁੱਸਾ ਕਰਦੇ ਨੇ ਕਿ ਸੀਨੀਅਰ ਹੈ, ਜੂਨੀਅਰ ਹੈ, ਰੈਗਿੰਗ ਹੁੰਦੀ ਹੈ, ਕੀ ਕੁਛ ਹੁੰਦਾ ਆ। ਜੇ ਜਿੱਥੇ ਸੇਵਾ ਦੀ ਭਾਵਨਾ ਆ ਜਾਵੇ ਉਹ ਸਾਰਾ ਕੁਛ ਹੀ ਮੁੱਕ ਜਾਂਦਾ, ਉਹ ਸਾਰੀ ਇਨਸਾਨੀਅਤ ਵੀ ਵਿੱਚ ਹੀ ਆ ਜਾਂਦੀ ਹੈ। ਜੇ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ, ਉਹ ਫਿਰ ਮੈਂ ਇੱਕ ਗੱਲ ਕਰਦਾ, ਮੈਂ ਅੱਗੇ ਵੀ ਗੱਲ ਕੀਤੀ ਸੀ, ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਉਪਦੇਸ਼ ਚ ਆਉਂਦਾ ਹੈ, ਭਾਈ ਮਨੀ ਸਿੰਘ ਜੀ ਦਾ ਕਿਸੇ ਵੇਲੇ ਸਾਖੀ ਸੁਣਾਉਣਗੇ ਤੁਹਾਨੂੰ, ਭਾਈ ਮਨੀ ਸਿੰਘ ਜੀ ਦਾ ਸਿੱਖ ਜਗਤ ਵਿੱਚ ਬੜਾ ਵੱਡਾ ਨਾਂ ਹੈ। ਤੇ ਗੁਰੂ ਗੋਬਿੰਦ ਸਿੰਘ ਸੱਚ ਪਾਤਸ਼ਾਹ ਹੁਕਮ ਕੀਤਾ ਮਨੀਆ ਜਿਉਂ ਜਿਉਂ ਭਾਂਡੇ ਮਾਂਜੇਗਾ ਤੇਰਾ ਮਨ ਵੀ ਰਿਸ਼ਕ ਜਾਏਗਾ। ਜਿਉਂ ਜਿਉਂ ਭਾਂਡੇ ਮਾਂਜੇਗਾ ਕਿੰਨੀ ਸੌਖੀ ਗੱਲ ਹੈ। ਜਦੋਂ ਤੁਸੀਂ ਭਾਂਡੇ ਮਾਂਜੋਗੇ ਸਾਧ ਸੰਗਤ ਦੇ ਜੂਠੇ ਭਾਂਡੇ ਮਾਂਜੋਗੇ ਤੇਰਾ ਮਨ ਆਪਣੇ ਆਪ ਉਹਦੇ ਨਾਲ ਰਿਸ਼ਕ ਜਾਏਗਾ ਕਿਉਂਕਿ ਤੂੰ ਸੇਵਾ ਕਰੇਗਾ ਤੇਰੇ ਅੰਦਰ ਨਿਰਮਾਣਤਾ ਆਏਗੀ ਤੇ ਤੇਰਾ ਮਨ ਆਪਣੇ ਆਪ ਰਿਸ਼ਕ ਜਾਏਗਾ। ਸੋ ਸੇਵਾ ਜਦੋਂ ਤੁਸੀਂ ਕਿਸੇ ਦੀ ਸੇਵਾ ਕਰਦੇ ਹੋ ਤੁਹਾਡਾ ਅਹੰਕਾਰ ਖਤਮ ਹੁੰਦਾ। ਇਹ ਚੀਜ਼ਾਂ ਸਾਰੀਆਂ ਬੜੀਆਂ ਰਿਲੇਟਡ ਨੇ। ਤੁਸੀਂ ਅੱਜ ਕੱਲ੍ਹ ਦੇ ਬੱਚਿਆਂ ਨੂੰ ਜੇ ਸਿਖਾਉਣੀਆਂ ਚਾਹੋ ਤੇ ਬੜੀਆਂ ਬਹੁਤ ਉੱਚੀਆਂ ਗੱਲਾਂ ਨੇ। ਬੜੀ ਵੱਡੀ ਫਿਲੋਸਫੀ ਹੈ ਕਿ ਜਿਉਂ ਜਿਉਂ ਤੁਸੀਂ ਸੇਵਾ ਕਰਦੇ ਹੋ ਤੁਹਾਡਾ ਮਨ ਨਿਸ਼ਕਦਾ, ਤੁਹਾਡਾ ਮਨ ਉੱਚਾ ਹੁੰਦਾ। ਸੱਚ ਦਾ ਗੱਲ ਕੀਤੀ ਸੀ, ਦੇਖੋ ਸੱਚ ਦੀ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਆਪ ਹੀ ਹੁਕਮ ਕੀਤਾ ਕਿ ਇੱਕ ਥਾਂ ਸਾਰੇ ਧਰਮਾਂ ਦੇ ਬੱਚੇ ਇਕੱਠੇ ਹੋਏ ਸੀ, ਯੂਨੀਵਰਸਿਟੀ ਚ ਇਕੱਠੇ ਹੋਏ ਸੀ, ਕਿਤੇ 65 ਦੀ ਗੱਲ ਕਰਦੇ ਨੇ। ਉੱਥੇ ਪੁੱਛਿਆ ਕਿ ਸਾਰਿਆਂ ਦਾ ਯੂਨੀਵਰਸਲ ਧਰਮ ਕੀ ਹੈ, ਇਹਨੂੰ ਸਾਰੇ ਹੀ ਮੰਨਦੇ ਨੇ। ਤੇ ਸੱਚ ਪਾਤਸ਼ਾਹ ਨੇ ਗਰੀਬ ਨਵਾਜ ਸਤਿਗੁਰੂ ਜਗਜੀਤ ਸਿੰਘ ਸੱਚ ਪਾਤਸ਼ਾਹ ਦੇ ਉੱਤੋਂ ਪੜ੍ਹੀ, ਸ਼ਾਇਦ ਬਾਬਾ ਫਰੀਦ ਜੀ ਵੀ ਹੈ, ਬੋਲੀਆ ਸੱਚ ਧਰਮ ਝੂਠ ਨਾ ਬੋਲੀਆ। ਤੇ ਗਰੀਬ ਨਵਾਜ ਹੁਕਮ ਕੀਤਾ ਉਹ ਧਰਮ ਹੈ ਜਿਹੜੇ ਧਰਮ ਨੂੰ ਨਹੀਂ ਵੀ ਮੰਨਦੇ ਸੱਚ ਬੋਲਣ ਤੋਂ ਉਹ ਵੀ ਮਨਾ ਨਹੀਂ ਕਰਨਗੇ। ਤੁਹਾਡਾ ਸਾਂਝਾ ਸਾਰਿਆਂ ਦਾ ਧਰਮ ਕੀ ਹੈ। ਸੋ ਇਹ ਛੋਟੀਆਂ ਛੋਟੀਆਂ ਗੱਲਾਂ ਨੇ, ਤੁਸੀਂ ਜੇ ਆਪਾਂ ਧਿਆਨ ਨਾਲ ਸੁਣੀਏ ਤੇ ਆਪਾਂ ਉਹ ਚੀਜ਼ਾਂ ਸਾਰੀਆਂ ਨੂੰ ਰਿਲੇਟ ਕਰ ਸਕਦੇ ਹਾਂ, ਤੁਸੀਂ ਬੱਚਿਆਂ ਨੂੰ ਕਨਵਿੰਸ ਕਰ ਸਕਦੇ ਹੋ। ਜਦੋਂ ਇੱਕ ਵਾਰੀ ਤੁਸੀਂ ਆਪ ਕਨਵਿੰਸ ਹੋ ਜਾਓਗੇ ਤੁਹਾਨੂੰ ਬੱਚਿਆਂ ਨੂੰ ਕਨਵਿੰਸ ਕਰਨਾ ਵੀ ਸੌਖਾ ਹੋ ਜਾਏਗਾ। ਸੋ ਆਹ ਬਹੁਤ ਸਾਰੀਆਂ ਗੱਲਾਂ ਨੇ। ਕਈ ਬੱਚੇ ਇੱਥੇ ਵੀ ਬੈਠੇ ਹੋਣਗੇ, ਹਾਲੋਂ ਘੱਟ ਆਏ ਨੇ, ਜਿਨ੍ਹਾਂ ਨੂੰ ਪੰਜਾਬੀ ਦੀ ਸਮਝ ਨਹੀਂ ਆਉਂਦੀ। ਮੈਂ ਇਸ ਕਰਕੇ ਥੋੜ੍ਹੀਆਂ ਜਿਹੀਆਂ ਹੋਰ ਰਿਪੀਟ ਕੀਤੀਆਂ ਸੀ, ਤੁਸੀਂ ਸੁਣੋ ਦੋ ਚਾਰ ਵਾਰੀ ਆਪ ਸਮਝ ਕੇ ਉਹਨਾਂ ਨੂੰ ਆਪਣੀ ਲੈਂਗੁਏਜ ਵਿੱਚ ਤੁਸੀਂ ਸਮਝਾਓ। ਅਸੀਂ ਸਾਰੇ ਹੀ ਸਤਿਗੁਰੂ ਰਾਮ ਸਿੰਘ ਸਤਿਗੁਰੂ ਜਗਜੀਤ ਸਿੰਘ ਦੇ ਪ੍ਰਚਾਰਕ ਹਾਂ। ਕੋਈ ਕਿਸੇ ਦੀ ਡਿਊਟੀ ਨਹੀਂ ਲੱਗੀ ਕਿ ਇਹ ਪ੍ਰਚਾਰਕ ਹੈ ਮੈਂ ਪ੍ਰਚਾਰਕ ਹਾਂ, ਤੁਸੀਂ ਸਾਰੇ ਹੀ ਪ੍ਰਚਾਰਕ ਹੋ ਤੇ ਤੁਸੀਂ ਸਾਰੇ ਹੀ ਆਪਾਂ ਕਿਰਪਾ ਕਰਿਆ ਕਰੋ। ਇਹਨੂੰ ਇੱਥੇ ਤੁਸੀਂ ਸੇਵਾ ਦੀ ਗੱਲ ਕੀਤੀ ਸੀ, ਸਿੱਖ ਦਾ ਘਰ ਇਹਨੇ ਉਹਨਾਂ ਦੀ ਨਿਹਾਲ ਸਿੰਘ ਹੋਣਾਂ ਦੀ ਗੱਲ ਕੀਤੀ ਸੀ ਕਿਸ ਤਰ੍ਹਾਂ ਸੱਚ ਪਾਤਸ਼ਾਹ ਕਿਰਪਾ ਕੀਤੀ ਤੇ ਕਿਸ ਤਰ੍ਹਾਂ ਗਰੀਬੀ ਤੋਂ ਇੱਥੇ ਆ ਗਿਆ ਕਿ ਘਰ ਵਿੱਚ ਸੋਨੇ ਦੇ ਪੱਤਰੇ ਲੱਗ ਗਏ। ਇਹਨੂੰ ਸ਼ਾਇਦ ਕਈਆਂ ਦਾ ਨਾਂ ਧਿਆਨ ਹੋਵੇ, ਫਿਰ ਧਿਆਨ ਨਾਲ ਸੁਣ ਲਿਓ ਕਿ ਕਿਸ ਤਰ੍ਹਾਂ ਜਦੋਂ ਹੰਕਾਰ ਆ ਗਿਆ ਪਾਉਣ ਨੂੰ ਕੁੜਤਾ ਵੀ ਨਹੀਂ ਸੀ ਪਾਉਣ। ਤੁਹਾਡੀ ਬੜੀ ਸੋਹਣੀ ਐਗਜ਼ਾਮਪਲ ਹੈ। ਇਹ ਸਿੱਖਾਂ ਦਾ ਘਰ ਹੈ, ਇਹਨਾਂ ਦਾ ਬੂਹਾ ਖੁੱਲ੍ਹਾ ਰਹਿੰਦਾ, ਕਿੰਨੇ ਆਉਂਦੇ ਨੇ, ਕੋਈ ਘਾਟਾ ਤਾਂ ਨਹੀਂ ਪੈ ਗਿਆ। ਸੱਚ ਪਾਤਸ਼ਾਹ ਦਾ ਦਿੱਤਾ ਵੱਧਦਾ ਹੀ ਇਹਨਾਂ ਰੋਜ਼। ਸੇਵਾ ਕੀਤਿਆਂ ਕਦੀ ਕੁਛ ਘੱਟਦਾ ਨਹੀਂ, ਸੇਵਾ ਕੀਤਿਆਂ ਦਾ ਵੱਧਦਾ ਹੀ ਹੈ। ਸੋ ਛੋਟੀਆਂ ਛੋਟੀ ਸਿੱਖਿਆਵਾਂ ਨੇ ਕਿ ਅਸੀਂ ਸਿੱਖੀ ਜੋ ਸਿੱਖਣ ਨੂੰ ਤਾਂ ਬਹੁਤ ਕੁਛ ਹੈ, ਸਿੱਖੀ ਬਹੁਤ ਉੱਚੀ ਹੈ। ਇਹ ਅੱਜ ਕਰਕੇ ਤੁਹਾਡੇ